और सतनाम करता पुरख निरभउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच जिन्हां दे सुंदड़िया दुरमत वंझै मित्रिया साडड़े से हां टुटेंदी जग सवाया जन नानक विरले केई दर्शन प्यासी दिन से रात चितो अन दिन नीत खोल कपट गुर मेलिया नानक हर संग मीत श्री वाहिगुरु जी गुर सेवा ते आप पछाता अमृत नाम वसिया सुख दाता अन दिन बाणी नामे राता गुर सेवा ते आप पछाता अमृत नाम वसिया सुख दाता अन दिन बाणी नामे राता मेरा प्रभ लाए ताको लागे हम मैं मारे सबदे जागे एथे उथे सदा सुख आगे मन चंचल विद नाही जाने मन मुख मैला शब्द ना पछाने गुरमुख निर्मल नाम वखाने वाहिगुरु जी का खालसा वाहिगुरु जी की फतेह। परम सत्कार जो गुरु की साजी नवाजी हुई गुरु खालसा सात संगत जी आप जी अत्यंत बड़भागे हो जो कि गुरु साहिबां दी पवित्र गोद विच बैठ करके महाराज साहब जी दे पावन पवित्र चरणा नाल जुड़ के श्री आसा जी दी वार दे कीर्तन दा आनंद माणिया है। पहलां पंजां बाणियां दे नितनेम भी सरवण कीते हन। हुण कुछ समय लई फिर अपनियां मन बिरतियां नूं एकागर करिए। अज जो 14 पोह है पूजनीक माता जी माता गुजरी जी दा जो दिहाड़ा है वह संगतां अज मनांदियां हन। पुरातन समय तो यह परंपरा है। एक दिन पहलां साहिबजादियां दी याद विच अखंड पाठां दे भोग पैंदे हन। अगले दिन 14 पोह नूं माता जी दे ठंडे बुरज विच श्री अखंड पाठ साहिब जी दे भोग पैंदे हन। ते अज वाले दिन ही बिबानगढ़ साहब जिथे साहिबजादियां दा बिबान उत्थे भी भोग पैंदे हन। ते फिर निहंगा सिंघां दे दलां वल्लों शस्त्रधारी घोड़ियां ते सवार हो के महला कढ़िया जांदा है जो मेले की समाप्ति का संकेत होंदा। इस तरह की यह पुरातन मर्यादा है। धन माता गुजरी जी नूं आपां याद करिए जिन्हां दा जन्म सन 1625 दे विच श्री करतारपुर साहब जलंधर के लागे बाबा लाल चंद जी माता बिशन कौर जी दे ग्रह विखे। माँ का नाम बिशन कौर सी पिता का नाम बाबा लाल चंद सी। ये गुरमुख दोवें गुरु घर के पुरातन गुरसिख सन। धन गुरु अर्जन देव जी तो सिखी की दात इन्होंने प्राप्त की सी। बाबा लाल चंद जी ते बाबा बीबी बिशन कौर ने जिस पुत्री नूं जन्म दिता उहदा नाम गुजरी रखिया। ते माता गुजरी जी जदों 5 साल दे सन उदों बाबा सूरजमल जी दा विआह पिंड करतारपुर साहब विखे ही होया सी। बाबा सूरजमल गुरु तेग बहादुर साहब दे वड्डे भाई सन। उहनां दा विआह खेम कौर दे नाल होया सी। बाबा सूरजमल ते खेम कौर दा आनंद कार्ज जदों होया विआह होया ਤਾਂ ਮਰਯਾਦਾ ਹੈ ਵੀ ਜਦੋਂ ਵਿਆਹ ਹੋ ਜਾਂਦਾ ਤਾਂ ਲੜਕੇ ਵਾਲੇ ਲੜਕੇ ਨੂੰ ਲੜਕੀ ਵਾਲੇ ਆਪਣੇ ਘਰ ਬੁਲਾ ਕੇ ਦੁੱਧ ਪਿਆਉਂਦੇ ਹਨ। ਇਹ ਪੁਰਾਤਨ ਪਰੰਪਰਾ ਚਲੀ ਆਈ ਹੈ। ਦੁਪਹਿਰ ਨੂੰ 2-2:30 ਵਜੇ ਦਾ ਅੱਜ ਕੱਲ੍ਹ ਦੇ ਹਿਸਾਬ ਨਾਲ ਇਸ ਤਰ੍ਹਾਂ ਦਾ ਹੁੰਦਾ, ਉਹਨੂੰ ਜਲ ਪਾਣੀ ਛਕਾ ਕੇ ਅਤੇ ਫਿਰ ਉਹ ਆਪਸ ਥੋੜ੍ਹਾ ਜਿਹਾ ਰਿਸ਼ਤੇਦਾਰੀ ਦਾ ਪਰਿਚੈ ਵੀ ਹੋ ਜਾਂਦਾ ਵੀ ਇਹ ਕੌਣ ਹੈ, ਇਹ ਕੌਣ ਹੈ, ਮਾਮਾ ਹੈ, ਮਾਸੀ, ਇੱਦਾਂ ਥੋੜ੍ਹਾ ਜਿਹਾ। ਉਸ ਕਰਕੇ ਬਾਬਾ ਸੂਰਜਮੱਲ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਬਾ ਅਣੀ ਰਾਏ ਜੀ ਦੋਵੇਂ ਭਾਈ ਗਏ ਸਨ। ਮਾਤਾ ਬਿਸ਼ਨ ਕੌਰ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਦੇਖ ਕੇ ਫੁਰਨਾ ਕੀਤਾ ਵੀ ਸਾਡੀ ਗੁਜਰੀ ਵੀ ਹੁਣ ਵਿਆਹਣੀ ਹੈ ਆਉਣ ਵਾਲੇ ਸਮੇਂ, ਜਿਸ ਕਰਕੇ ਇਹਦੇ ਲਈ ਵਰ ਯੋਗ ਦੇਖਿਆ ਜਾਵੇ। ਤਾਂ ਉਹਨਾਂ ਨੇ ਆਪਣੇ ਪਤੀ ਨਾਲ ਗੱਲ ਕੀਤੀ ਵੀ ਗੁਰੂ ਸਾਹਿਬ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਸੂਰਜਮੱਲ ਤੋਂ ਛੋਟੇ ਹਨ, ਆਪਾਂ ਗੁਜਰੀ ਦਾ ਰਿਸ਼ਤਾ ਉਹਨਾਂ 'ਚੋਂ ਇੱਕ ਨਾਲ ਕਰ ਦਈਏ। ਤਾਂ ਬਾਬਾ ਲਾਲ ਚੰਦ ਜੀ ਖੁਦ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ, ਬੇਨਤੀ ਕੀਤੀ, ਮਹਾਰਾਜ ਮੇਰੀ ਬੇਟੀ ਆਪ ਜੀ ਦੇ ਸਾਹਿਬਜ਼ਾਦਿਆਂ ਦੀ ਸੇਵਾ ਵਾਸਤੇ ਹਾਜ਼ਰ, ਕਿਰਪਾ ਕਰੋ ਮਹਾਰਾਜ ਨੂੰ ਸਾਹਿਬਜ਼ਾਦਿਆਂ ਨਾਲ ਪ੍ਰਣਾਓ। ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਬਾਬਾ ਲਾਲ ਚੰਦ ਦੀ ਬੇਨਤੀ ਸੁਣ ਕੇ ਭਾਈ ਗੁਰਦਾਸ ਜੀ ਨੂੰ ਹੁਕਮ ਲਾਇਆ ਕਿ ਤੁਸੀਂ ਜਾਓ, ਸਾਡਿਆਂ 'ਚ ਸਾਰਿਆਂ 'ਚ ਵੱਡੇ ਤੁਸੀਂ ਹੋ, ਬਜ਼ੁਰਗ ਹੋ, ਤੁਸੀਂ ਸਾਹਿਬਜ਼ਾਦਿਆਂ ਨੂੰ ਸਮਝਾਓ ਵੀ ਜਿਹਨੇ ਵਿਆਹ ਕਰਾਉਣਾ ਹੈ ਉਹ ਆਪਣੀ ਹਾਮੀ ਭਰੇ। ਭਾਈ ਗੁਰਦਾਸ ਜੀ ਬਾਬਾ ਅਣੀ ਰਾਏ ਜੀ ਕੋਲ ਪਹਿਲਾਂ ਗਏ ਕਿਉਂਕਿ ਵੱਡੇ ਉਹ ਸਨ, ਅਤੇ ਬਾਬਾ ਅਣੀ ਰਾਏ ਜੀ ਨੂੰ ਕਿਹਾ ਵੀ ਤੁਹਾਡਾ ਵਿਆਹ ਕਰ ਦਈਏ। ਉਹ ਕਹਿੰਦੇ ਮਹਾਰਾਜ ਵੀ ਨਾ ਮੈਂ ਇਸ ਝਮੇਲੇ 'ਚ ਪੈਣਾ ਅਤੇ ਨਾ ਮੈਨੂੰ ਗ੍ਰਿਸ਼ਤ ਦਾ ਕੋਈ ਮੋਹ ਹੈ ਵੀ ਮੈਂ ਵਿਆਹ ਨਹੀਂ ਕਰਾਉਣਾ। ਸਾਫ਼ ਜਵਾਬ ਦੇ ਦਿੱਤਾ ਵੀ ਅਸੀਂ ਵਿਆਹ ਨਹੀਂ ਕਰਾਉਣਾ। ਛੋਟੇ ਸਾਹਿਬਜ਼ਾਦੇ ਸਨ ਸਭ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਤੁਹਾਡੇ ਪਿਤਾ ਜੀ ਦਾ ਹੁਕਮ ਹੈ ਵੀ ਵਿਆਹ ਕਰਾ ਲਓ, ਰਿਸ਼ਤਾ ਕਰ ਦਈਏ ਤੁਹਾਡਾ। ਉਹ ਕਹਿੰਦੇ ਬਿਰਤੀ ਤਾਂ ਸਾਡੀ ਵੀ ਵੱਡੇ ਭਾਈ ਵਰਗੀ ਬੈਰਾਗ ਵਾਲੀ ਹੈ, ਪਰ ਸਾਡੇ ਗੁਰਦੇਵ ਦਾ ਹੁਕਮ ਅਸੀਂ ਮੋੜ ਨਹੀਂ ਸਕਦੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸੋ ਜੇ ਪਿਤਾ ਜੀ ਦਾ ਹੁਕਮ ਹੈ ਤਾਂ ਅਸੀਂ ਕਰਾ ਲਾਂਗੇ। ਤਾਂ ਫਿਰ ਇਹ ਰਿਸ਼ਤਾ ਮਾਤਾ ਗੁਜਰੀ ਜੀ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੀ ਤੈਅ ਹੋਇਆ। ਥੋੜ੍ਹੇ ਸਮੇਂ ਬਾਅਦ 2-2.5 ਸਾਲ ਜਿੰਨਾ ਕੁ ਸਮਾਂ ਉਦੋਂ ਹੁੰਦਾ ਸੀ, ਇੰਨਾ ਹੀ ਲਗਭਗ 9-10 ਸਾਲ ਦੀ ਉਮਰ 'ਚ ਵਿਆਹ ਕਰਦਿਆਂ ਕਰਦੇ ਸੀ। ਤੋ ਉਹ ਆਨੰਦ ਕਾਰਜ ਮਾਤਾ ਗੁਜਰੀ ਜੀ ਦਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਹੋਇਆ। ਉਸ ਤੋਂ ਬਾਅਦ ਆਪ ਜੀ ਇੱਕ ਵਾਰੀ ਕੀਰਤਪੁਰ ਸਾਹਿਬ ਵੀ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ, ਪਰ ਬਾਅਦ ਵਿੱਚ ਉਹਨਾਂ ਨੂੰ ਜੋ ਹੁਕਮ ਹੋਇਆ ਆਪਣੀ ਮਾਤਾ ਨਾਨਕੀ ਜੀ ਅਤੇ ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ ਲੈ ਕੇ ਬਾਬੇ ਬਕਾਲੇ 9ਵੇਂ ਪਾਤਸ਼ਾਹ ਨੇ ਆਸਣ ਲਾ ਲਿਆ। ਲਗਭਗ 27 ਸਾਲ ਉੱਥੇ ਭੋਰੇ ਤਪ ਕੀਤਾ ਅਤੇ ਮਾਤਾ ਗੁਜਰੀ ਜੀ ਆਪਣੇ ਪਤੀ ਦੇਵ ਦੀ ਸੇਵਾ ਵਿੱਚ ਹਾਜ਼ਰ ਰਹੇ। ਇੱਕ ਪੂਰਨ ਸਤਵੰਤੀ ਜੋ ਧਰਮ ਪਤਨੀ ਦੇ ਲੱਛਣ ਹਨ ਉਹ ਉਹਨਾਂ ਨੇ ਨਿਭਾਏ, ਜਪ ਤਪ ਕੀਤਾ। ਜੈਸੇ ਪਤੀ ਦੇਵ ਜਪ ਕਰ ਰਹੇ ਸਨ ਮਾਤਾ ਜੀ ਵੀ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਸਿਮਰਨ ਵਿੱਚ ਲੀਨ ਰਹੇ। ਇਸੇ ਕਰਕੇ ਕਲਗੀਧਰ ਜੀ ਨੇ ਲਿਖਿਆ ਨਾ, ਤਾਤ ਮਾਤ ਮੁਰ ਅਲੱਖ ਅਰਾਧਾ, ਬਹੁ ਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲੱਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਮੇਰੇ ਮਾਤਾ ਪਿਤਾ ਨੇ ਜੋ ਪਰਮੇਸ਼ੁਰ ਦੀ ਭਗਤੀ ਕੀਤੀ, ਅਕਾਲ ਪੁਰਖ ਨਾਲ ਇੱਕਮਿੱਕ ਹੋ ਗਏ, ਤਾਂ ਉਹਨਾਂ ਨੂੰ ਪਰਮੇਸ਼ੁਰ ਨੇ ਸਾਨੂੰ ਉਹਨਾਂ ਦੇ ਘਰ ਭੇਜਿਆ, ਅਸੀਂ ਉਹਨਾਂ ਦੇ ਘਰ ਜਨਮ ਲਿਆ। ਸੋ ਸਾਧ ਸੰਗਤ ਜੀ, ਮਾਤਾ ਜੀ ਦੀ ਪਵਿੱਤਰ ਆਤਮਾ ਸਾਰਾ ਜੀਵਨ ਜਪ ਤਪ ਬੈਰਾਗ ਸੇਵਾ ਸਿਮਰਨ ਦੇ ਵਿੱਚ ਗੁਜ਼ਾਰੀ ਹੈ, ਤਾਂ ਹੀ ਤਾਂ ਐਡੇ ਮਹਾਂਬਲੀ ਯੋਧੇ 10ਵੇਂ ਪਾਤਸ਼ਾਹ ਵਰਗੇ ਅਵਤਾਰੀ ਪੁਰਸ਼ ਨੂੰ ਜਨਮ ਦਿੱਤਾ ਹੈ। ਉਹ ਪ੍ਰਗਟਿਓ ਪੁਰਖ ਭਗਵੰਤ ਰੂਪ ਪਰਖੋਤਮ ਪੂਰਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੁਨੀਆਂ ਵਿੱਚ ਕੋਈ ਦੂਸਰਾ ਮਿਸਾਲ, ਕੋਈ ਦੂਸਰੀ ਐਗਜੈਂਪਲ ਅਜੇ ਤੱਕ ਆਈ ਨਹੀਂ ਅਤੇ ਅੱਗੇ ਆਉਣੀ ਵੀ ਕੋਈ ਨਹੀਂ। ਉਹ ਆਪਣੀ ਮਿਸਾਲ ਆਪ ਹਨ, ਜਿੰਨੇ ਅਵਤਾਰੀ ਪੁਰਸ਼ ਸੰਸਾਰ 'ਚ ਹੋਏ ਨੇ ਸਾਰੇ ਸਤਿਕਾਰਯੋਗ ਨੇ। ਕਿਸੇ ਵੀ ਧਰਮ ਦੇ ਪੀਰ ਪੈਗੰਬਰ ਦੀ ਉਹਨਾਂ ਦੀ ਹੇਠੀ ਕਰਨੀ ਉਹ ਬੜਾ ਪਾਪ ਹੈ। ਪਰ ਜੋ ਪਦਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਹੈ ਉਹ ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਈ। ਸਭ ਤੋਂ ਵੱਡਾ ਰੁਤਬਾ ਉਹਨਾਂ ਦਾ ਤਿਆਗ ਅਤੇ ਏਡਾ ਵੱਡਾ ਕਿ ਆਪਣੇ ਪੁੱਤਰ ਵੀ ਕੁਰਬਾਨ ਕਰ ਦੇਣੇ, ਪਰਿਵਾਰ ਹੀ ਵਾਰ ਦੇਣਾ। ਸਰਬੰਸਦਾਨੀ ਦਾ ਜੋ ਰੁਤਬਾ ਹੈ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਿਆ ਹੈ। ਸੋ ਇਹ ਮਾਤਾ ਜੀ ਦਾ ਪ੍ਰਤਾਪ ਸੀ ਕਿ ਉਹਨਾਂ ਦੇ ਗ੍ਰਹਿ ਵਿਖੇ ਏਡੀ ਮਹਾਨ ਆਤਮਾ, ਅਵਤਾਰੀ ਪੁਰਸ਼, ਤਪਸਵੀ, ਬਲੀ, ਯੋਧੇ, ਵਿੱਦਿਆ ਦੇ ਮਾਰਤੰਡ, ਕਲਮ ਦੇ ਧਨੀ, ਕਵੀਆਂ ਦੇ ਸਰਤਾਜ, ਸੰਗੀਤ ਦੇ ਆਚਾਰਿਆ, ਕਿਹੜੀ ਕਿਹੜੀ ਖੂਬੀ ਹੈ ਜਿਹੜੀ ਉਹਨਾਂ ਵਿੱਚ ਨਹੀਂ ਹੈ। ਜੋ ਸੰਸਾਰ ਦੀਆਂ ਸਾਰੀਆਂ ਵਿੱਦਿਆ ਦੇ ਮਾਲਕ ਸਨ ਅਤੇ ਸੰਸਾਰ ਤੋਂ ਪਰੇ ਵੀ ਜੋ ਕੁਝ ਹੈ ਉਹਦੇ ਵੀ ਉਹ ਮਾਲਕ ਸਨ, ਰੂਹਾਨੀ ਮੰਡਲ ਦੇ, ਉਹ ਮਾਤਾ ਜੀ ਦੀ ਕੁੱਖ ਤੋਂ ਅਵਤਾਰ ਧਾਰਿਆ। ਐਸੇ ਪੂਜਨੀਕ ਮਾਤਾ ਜੀ ਅੱਜ ਵਾਲੇ ਦਿਨ ਸ਼ਹੀਦੀ ਪਾ ਗਏ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ। ਉਹਨਾਂ ਦਾ ਦਿਹਾੜਾ ਅੱਜ ਸੰਗਤਾਂ ਮਨਾਉਂਦੀਆਂ ਨੇ। ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ। ਆਓ ਹੁਣ ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਵਿਚਾਰ ਜੋ ਚੱਲ ਰਹੀ ਹੈ ਆਸਾ ਰਾਗ ਵਿੱਚ, ਪਾਵਨ ਅਸ਼ਟਪਦੀਆਂ ਗੁਰੂ ਪਹਿਲੇ ਪਾਤਸ਼ਾਹ ਜੀ ਦੀਆਂ ਉਚਾਰੀਆਂ ਹੋਈਆਂ, ਸਰਵਣ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਗੁਰਸੇਵਾ ਅਤੇ ਆਪ ਪਛਾਤਾ। ਸਤਿਗੁਰਾਂ ਦੀ ਸੇਵਾ ਕਰਨ ਨਾਲ ਆਪਣੇ ਆਪ ਨੂੰ ਪਛਾਣਨ ਦੀ ਜਾਂਚ ਆਉਂਦੀ ਹੈ। ਜਿੰਨੀਆਂ ਦੁਨੀਆਂ ਦੀਆਂ ਯੂਨੀਵਰਸਿਟੀਆਂ ਹਨ, ਸਕੂਲ ਹਨ, ਕਾਲਜ ਹਨ, ਵਿਦਿਆਲੇ ਹਨ, ਜਿੰਨੇ ਵੀ ਛੋਟੇ ਵੱਡੇ ਸਕੂਲ ਹਨ, ਉਹਨਾਂ ਵਿੱਚ ਵਿੱਦਿਆ ਪੜ੍ਹਾਈ ਜਾਂਦੀ ਹੈ। ਉਹ ਕਿਹੜੀ ਵਿੱਦਿਆ ਪੜ੍ਹਾਈ ਜਾਂਦੀ ਹੈ? ਆਪਣੇ ਤੋਂ ਪਰੇ ਦੀਆਂ ਚੀਜ਼ਾਂ ਨੂੰ, ਆਪਣੇ ਤੋਂ ਦੂਜੀਆਂ ਚੀਜ਼ਾਂ ਨੂੰ ਪਛਾਣਨ ਦੀ ਜਾਂਚ ਸਿਖਾਈ ਜਾਂਦੀ ਹੈ। ਦੁਨਿਆਵੀ ਕੰਮ ਸਿਖਾਏ ਜਾਂਦੇ ਨੇ, ਕਈ ਤਰ੍ਹਾਂ ਦੇ ਵਪਾਰ ਕਰਨੇ, ਕਾਰੋਬਾਰ ਕਰਨੇ, ਉਹਨਾਂ ਦੀ ਪੜ੍ਹਾਈ ਕਰਾਈ ਜਾਂਦੀ ਹੈ। ਭੌਤਿਕ, ਫਿਜਿਕਸ ਅਤੇ ਕੈਮਿਸਟਰੀ, ਬਾਇਓਲੋਜੀ ਆਦਿਕ ਤਿੰਨ ਪ੍ਰਕਾਰ ਦੀ ਮੋਟੀ ਜਿਹੀ ਸਾਇੰਸ ਜਿਹੜੀ ਪੜ੍ਹਾਈ ਜਾਂਦੀ ਹੈ ਉਹ ਵੀ ਬਾਹਰਮੁਖੀ ਚੀਜ਼ਾਂ ਬਾਰੇ ਹੀ ਹੁੰਦੀ ਹੈ। ਹੋਰ ਵੀ ਜਿੰਨੀ ਵਿੱਦਿਆ ਹੈ ਉਹ ਬਾਹਰਮੁਖੀ ਹੁੰਦੀ ਹੈ। ਆਪਣੇ ਆਪ ਨੂੰ ਪਛਾਣਨ ਦੀ ਕਿ ਮੈਂ ਕੌਣ ਹਾਂ, ਦੁਨੀਆ ਦੀ ਕਿਸੇ ਯੂਨੀਵਰਸਿਟੀ, ਸਕੂਲ, ਕਾਲਜ ਵਿੱਚ ਵਿੱਦਿਆ ਨਹੀਂ ਪੜ੍ਹਾਈ ਜਾਂਦੀ। ਇਹ ਵਿੱਦਿਆ ਸਿਰਫ ਸਤਿਗੁਰੂ ਜੀ ਕੋਲੋਂ ਮਿਲਦੀ ਹੈ, ਹੋਰ ਕਿਤੋਂ ਨਹੀਂ ਮਿਲਦੀ। ਗੁਰਸੇਵਾ ਅਤੇ ਆਪ ਪਛਾਤਾ। ਗੁਰੂ ਦੀ ਕਿਰਪਾ ਨਾਲ ਗੁਰੂ ਦੀ ਸੇਵਾ ਕੀਤੀ, ਗੁਰੂ ਦੀ ਖੁਸ਼ੀ ਮਿਲੀ। ਜਦੋਂ ਗੁਰੂ ਟੁੱਟਦਾ ਹੈ, ਪਹਿਲਾਂ ਸਾਧ ਸੰਗਤ ਜੀ ਸਤਿਗੁਰੂ ਸ਼ੁਭ ਕਰਮਾਂ 'ਚ ਲਾਉਂਦੇ ਹਨ। ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਚੰਗੇ ਕੰਮ ਕਰਨੇ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਫਿਰ ਗੁਰੂ ਘਰ ਜਾਣਾ, ਕਥਾ ਕੀਰਤਨ ਸੁਣਨੀ, ਨਾਮ ਜਪਣਾ, ਸੇਵਾ ਕਰਨੀ, ਸਰਬੱਤ ਦਾ ਭਲਾ ਮੰਗਣਾ, ਚੰਗੇ ਕੰਮ ਕਰਨੇ, ਇਹ ਜਿਹੜੀ ਤਪੱਸਿਆ ਹੈ ਇਹਦੇ ਨਾਲ ਕੀ ਹੁੰਦਾ? ਇਹਦੇ ਨਾਲ ਜਿਹੜੇ ਮਨ ਨੂੰ ਮੈਲ ਲੱਗੀ ਹੁੰਦੀ ਹੈ ਨਾ ਪਾਪਾਂ ਦੀ, ਉਹ ਦੂਰ ਹੁੰਦੀ। ਜਿਹੜਾ ਤਪ ਕਰਦਾ ਹੈ, ਤਪ ਸਭ ਤੋਂ ਵੱਡਾ ਅੰਮ੍ਰਿਤ ਵੇਲੇ ਉੱਠਣ ਦਾ ਹੈ। ਦਿਲ ਕਰਦਾ ਸੌਂ ਲਈਏ ਹੋਰ ਘੜੀ, ਅਤੇ ਗੁਰੂ ਸਾਹਿਬ ਕਹਿੰਦੇ ਉੱਠ ਬਈ। ਜਦੋਂ ਉੱਠਦਾ ਸਿੱਖ ਤਾਂ ਉਹ ਇਸ਼ਨਾਨ ਪਾਣੀ ਕਰਦਾ ਹੈ, ਸੇਵਾ ਸਿਮਰਨ 'ਚ ਲੱਗਦਾ ਹੈ, ਤਪ ਕਰਦਾ ਹੈ, ਉਹਦੇ ਨਾਲ ਉਹਦਾ ਮਨ ਸ਼ੁੱਧ ਹੁੰਦਾ। ਗੁਰਸੇਵਾ ਤਪਾਂ ਸਿਰ ਤਪ ਸਾਰ, ਗੁਰੂ ਦੀ ਸੇਵਾ ਤਪਾਂ ਸਿਰ ਸ਼੍ਰੋਮਣੀ ਤਪ ਹੈ। ਫਿਰ ਉਹਦੇ ਨਾਲ ਜਦੋਂ ਮਨ ਸ਼ੁੱਧ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਕੀਰਤਨ ਸੁਣਦਾ ਹੈ, ਕਥਾ ਸੁਣਦਾ ਹੈ, ਅਤੇ ਉਹਨੂੰ ਉਪਾਸ਼ਨਾ ਕਹਿੰਦੇ ਨੇ, ਭਗਤੀ ਕਹਿੰਦੇ ਨੇ। ਭਗਤੀ ਦਾ ਇਹ ਮਾਰਗ ਹੈ, ਕਥਾ ਅਤੇ ਕੀਰਤਨ ਇਹ ਭਗਤੀ ਦਾ ਰੂਪ ਹੈ। ਪਰਮੇਸ਼ਰ ਦੇ ਗੁਣ ਗਾਣੇ, ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ, ਪਰਮੇਸ਼ਰ ਦੇ ਨਾਮ ਜਪਣਾ, ਇਹ ਭਗਤੀ ਮਾਰਗ। ਭਗਤੀ ਕਰਨ ਨਾਲ ਕੀ ਹੁੰਦਾ, ਉਪਾਸ਼ਨਾ ਕਰਨ ਨਾਲ ਕੀ ਹੁੰਦਾ, ਵੀ ਜਿਹੜੀ ਮਨ ਦੀ ਹਲਚਲ ਹੈ ਉਹ ਮਿਟਦੀ ਹੈ, ਮਨ ਦੀ ਭਟਕਣਾ ਮਿਟਦੀ ਹੈ, ਉਹ ਟਿਕਣਾ ਸ਼ੁਰੂ ਹੁੰਦਾ, ਹੌਲੇ ਹੌਲੇ ਹੁੰਦਾ, ਇੱਕ ਦਿਨ ਤਾਂ ਨਹੀਂ ਹੁੰਦਾ। ਸੇਵਾ ਕਰਨ ਨਾਲ ਮਨ ਦੀ ਮੈਲ ਉਤਰਦੀ ਹੈ, ਉਪਾਸ਼ਨਾ ਭਗਤੀ ਕਰਨ ਨਾਲ ਮਨ ਟਿਕਦਾ। ਇਹ ਦੋ ਸਟੈਪ ਹੋ ਗਏ, ਪਹਿਲਾ ਹੈ ਮਨ ਦੀ ਸਫਾਈ ਹੋਣੀ, ਦੂਜਾ ਹੈ ਮਨ ਦਾ ਟਿਕਾ ਹੋਣਾ। ਇਹਦੇ ਲਈ ਦੋਵੇਂ ਤਰੀਕੇ ਹਨ, ਯਾਨੀ ਕਿ ਮਨ ਦੀ ਸਫਾਈ ਵਾਸਤੇ ਸੇਵਾ ਹੈ, ਸ਼ੁੱਧੀ ਮਨ ਦੀ ਹੁੰਦੀ ਹੈ ਤਪ ਕਰਕੇ, ਅਤੇ ਟਿਕਾ ਵਾਸਤੇ ਸਿਮਰਨ ਹੈ। ਸਿਮਰਨ ਦੇ ਰੂਪ ਹਨ ਵਾਹਿਗੁਰੂ ਵਾਹਿਗੁਰੂ ਜਪਣਾ, ਬਾਣੀ ਪੜ੍ਹਨੀ, ਕੀਰਤਨ ਕਰਨਾ, ਕਥਾ ਸੁਣਨੀ, ਕੀਰਤਨ ਸੁਣਨਾ, ਇਹ ਇਹ ਭਗਤੀ ਹੈ, ਉਪਾਸ਼ਨਾ ਹੈ। ਇਹਦੇ ਹੋਰ ਵੀ ਪ੍ਰਕਾਰ ਹਨ, ਮਹਾਰਾਜ ਨੂੰ ਮੱਥਾ ਟੇਕਣਾ, ਪਰਿਕਰਮਾ ਕਰਨੀ, ਗੁਰੂ ਤੋਂ ਬਲਿਆਰ ਬਲਿਆਰ ਜਾਣਾ, ਵਾਰੀ ਵੰਝਾਂ ਕੋਹਲੀ ਵੰਝਾਂ ਤੋ ਸਾਹਿਬ ਕੇ ਨਾਮ ਹੈ, ਇੱਦਾਂ ਦੀ ਭਾਵਨਾ ਜਿਹੜੀ ਰੱਖਣੀ, ਉਹ ਫਿਰ ਮਨ ਨੂੰ ਟਿਕਾਉਂਦੀ ਹੈ, ਇਕਾਗਰ ਕਰਦੀ ਹੈ। ਤੀਸਰਾ ਕੰਮ ਹੁੰਦਾ ਹੈ ਜੀ, ਜਿਹੜਾ ਪੜਦਾ ਪਿਆ ਹੋਇਆ ਅਗਿਆਨ ਦਾ, ਪਤਾ ਨਹੀਂ ਲੱਗ ਰਿਹਾ ਮੈਂ ਕੌਣ ਹਾਂ, ਇਹ ਦੁਨੀਆਂ ਕੀ ਹੈ, ਅਸੀਂ ਆਏ ਕਿੱਥੋਂ ਹਾਂ, ਪਰਮਾਤਮਾ ਕੀ ਹੈ, ਈਸ਼ਵਰ ਕੀ ਹੈ, ਇਹ ਨਹੀਂ ਪਤਾ ਚੱਲ ਰਿਹਾ। ਉਹਦਾ ਉਹ ਪੜਦਾ ਚੁੱਕ ਦਿੰਦਾ ਗੁਰੂ, ਉਹਨੂੰ ਕਹਿੰਦੇ ਨੇ ਆਵਰਣ ਚੁੱਕਣਾ, ਆਵਰਣ ਮੈਂ ਨਹੀਂ ਪੜਦਾ, ਖੋਲ ਕਿਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ। ਉਹ ਗੁਰੂ ਸਾਹਿਬ ਕਿਵਾੜ ਖੋਲ ਦਿੰਦੇ ਆ, ਪੜਦਾ ਚੱਕ ਦਿੰਦੇ ਆ, ਉਹ ਜਦੋਂ ਕਿਰਪਾ ਕਰਦੇ ਉਦੋਂ ਉਹ ਗੱਲ ਬਣਦੀ ਹੈ, ਉਸ ਤੋਂ ਪਹਿਲਾਂ ਨਹੀਂ ਬਣਦੀ। ਪਹਿਲਾਂ ਗੁਰੂ ਦੀ ਸੇਵਾ ਕਰਨੀ ਹੈ, ਫਿਰ ਗੁਰੂ ਦੀ ਭਗਤੀ ਕਰਨੀ ਹੈ, ਫਿਰ ਗੁਰੂ ਦੇ ਬਚਨ ਸੁਣਨੇ, ਜਿਹੜੇ ਆਤਮਾ ਦੇ ਗਿਆਨ ਵਾਲੇ ਹਨ, ਉਹਦੇ ਨਾਲ ਆਪੇ ਦੀ ਪਛਾਣ ਹੁੰਦੀ ਹੈ। ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਘਰਾਂ 'ਚ ਸੇਵਾ ਕੀਤੀ, ਭਾਈ ਪਾਰੋ ਜੀ ਜੈਸੇ ਬ੍ਰਹਮ ਗਿਆਨੀ ਹੋਏ, ਸਿੱਧ ਪੁਰਸ਼ ਹੋਏ, ਇੱਕ ਨਹੀਂ ਹੋਏ, ਲੱਖਾਂ ਹੀ ਹੋਏ, ਗਿਣਤੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ, ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਵਿੱਚ ਕਿੰਨੇ ਕੁ ਮਹਾਤਮਾ ਬ੍ਰਹਮ ਗਿਆਨੀ ਹੋਏ। ਗੁਰ ਸੇਵਾ ਤੇ ਆਪ ਪਛਾਤਾ, ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ, ਆਪਣੇ ਸਰੂਪ ਨੂੰ ਪਛਾਣ ਲਿਆ ਹੈ, ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਅੰਮ੍ਰਿਤ ਨਾਮ ਵਸ ਗਿਆ ਜੋ ਸੁੱਖ ਦੇਣ ਵਾਲਾ ਹੈ। ਗੁਰੂ ਸੇਵਾ ਤੋਂ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਆਨੰਦ ਦਿਨ ਬਾਣੀ ਨਾਮੇ ਇਰਾਤਾ, ਉਹ ਗੁਰਮੁਖ ਜਨ ਦਿਨ ਰਾਤ ਬਾਣੀ ਦੇ ਨਾਮ ਦੇ ਰੰਗ 'ਚ ਰੱਤੇ ਰਹਿੰਦੇ ਹਨ। ਕਈ ਸੱਜਣ ਕਹਿੰਦੇ ਆ ਜੀ ਵੀ ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ, ਨਾਮ ਹੀ ਜਪਣਾ ਚਾਹੀਦਾ। ਅੱਜ ਕੱਲ੍ਹ ਕਈ ਤਰ੍ਹਾਂ ਦਾ ਪ੍ਰਚਾਰ ਹੈ, ਕਿਉਂਕਿ ਅੱਜ ਕੱਲ੍ਹ ਬਾਹਰਮੁਖੀ ਗਿਆਨ ਜ਼ਿਆਦਾ ਹੈ, ਅਤੇ ਸਤਸੰਗਤ ਜਾਂ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਤੋਂ ਬਿਨਾਂ ਆਪਣੇ ਹੀ ਖਿਆਲਾਂ ਦੇ ਗਿਆਨੀ ਹਨ, ਆਪਣੇ ਖਿਆਲਾਂ ਦੇ, ਆਪਣੇ ਖਿਆਲ ਕਿਸੇ ਤਰ੍ਹਾਂ ਦੇ ਵੀ ਪੈਦਾ ਹੋ ਸਕਦੇ ਹਨ। ਉਹ ਕਹਿੰਦੇ ਜੀ ਬਾਣੀ ਦੀ ਕੋਈ ਲੋੜ ਨਹੀਂ, ਨਾਮ ਹੀ ਜਪਣਾ ਚਾਹੀਦਾ। ਇਹ ਵੀ ਪ੍ਰਚਾਰ ਸ਼ੁਰੂ ਹੋਇਆ ਹੁਣ ਬੜਾ। ਪਰ ਸਾਧ ਸੰਗਤ ਜੀ, ਗੁਰਬਾਣੀ ਕਹਿੰਦੀ ਹੈ ਇਸ ਬਾਣੀ 'ਤੇ ਹਰ ਨਾਮ ਪਾਏਂਦਾ, ਬਾਣੀ ਤੋਂ ਨਾਮ ਪ੍ਰਾਪਤ ਹੁੰਦਾ, ਬਿਨਾਂ ਬਾਣੀ ਦੇ ਨਾਮ ਪ੍ਰਾਪਤ ਨਹੀਂ ਹੁੰਦਾ। ਇਸ ਬਾਣੀ 'ਤੇ ਹਰ ਨਾਮ ਪਾਏ, ਇਹ ਬਾਣੀ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਨਿਕਲੀ, ਜੋ ਉਪਦੇਸ਼ ਉਹਨਾਂ ਨੇ ਦਿੱਤਾ ਵੀ ਭਾਈ ਨਾਮ ਜਪੋ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏ ਕੀ ਸ਼ਰਨ, ਜਾਂ ਇਹ ਬਚਨ ਆਏ ਵੀ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਵੀ ਬੰਦੇ ਤੂੰ ਨਾਮ ਜਪ। ਇਹ ਗੱਲ ਹੋਰ ਕਿਸੇ ਨੇ ਕਿਉਂ ਨਾ ਕਹਿਤੀ ਸਾਨੂੰ? ਬਾਜ਼ਾਰ ਵਿੱਚ ਸਾਰਾ ਦਿਨ ਮਾਰਕੀਟ 'ਚ ਘੁੰਮਦੇ ਹਾਂ, ਸਾਨੂੰ ਕਿਸੇ ਨੇ ਕਿਹਾ ਵੀ ਨਾਮ ਜਪ ਲਾ? ਗੁਰੂ ਗ੍ਰੰਥ ਸਾਹਿਬ ਹੀ ਕਹਿੰਦੇ ਨਾ, ਅਤੇ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਕਿਨਾਰੇ ਕਰ ਦਈਏ ਵੀ ਨਹੀਂ ਜੀ ਇਹ ਤਾਂ ਇਹਦੀ ਲੋੜ ਕੋਈ ਨਹੀਂ ਹੁਣ, ਗੁਰੂ ਗ੍ਰੰਥ ਸਾਹਿਬ ਦੀ ਕੋਈ ਲੋੜ ਨਹੀਂ, ਬਾਣੀ ਦੀ ਕੋਈ ਲੋੜ ਨਹੀਂ, ਆਪਾਂ ਜੀ ਉੱਦਾਂ ਹੀ ਨਾਮ ਜਪ ਲਾਂਗੇ। ਤੇ ਫਿਰ ਇਹੋ ਜਿਹੜੇ ਨਾਮ ਜਪਣ ਵਾਲੇ ਨੇ ਉਹ ਮੂੰਹ ਭਾਰ ਡਿੱਗਦੇ ਹਨ, ਕਿਉਂਕਿ ਨਾਮ ਹੈ ਹੀ ਨਹੀਂ ਤੇ ਜਪਣਾ ਕੀ ਹੈ। ਨਾਮ ਤਾਂ ਹੈ ਗੁਰੂ ਦੀ ਖੁਸ਼ੀ, ਗੁਰੂ ਦੀ ਕਿਰਪਾ, ਗੁਰੂ ਦੀ ਬਖਸ਼ਿਸ਼। ਉੱਦਾਂ ਤੇ ਮਹਾਰਾਜ ਕਹਿੰਦੇ ਮੁੱਖੋਂ ਹਰ ਹਰ ਸਭ ਕੋ ਕਹੇ, ਮੂੰਹ ਤੋਂ ਕਹੀ ਜਾਣਾ ਰਾਮ ਰਾਮ ਕਰੀ ਜਾਵੇ। ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ ਪ੍ਰਾਪਤੀ ਨਹੀਂ ਹੁੰਦੀ। ਗੁਰੂ ਕਿਰਪਾ, ਗੁਰੂ ਬਖਸ਼ਿਸ਼ ਬਹੁਤ ਜ਼ਰੂਰੀ ਹੈ। ਬਾਣੀ ਨੂੰ ਨਹੀਂ ਛੱਡ ਸਕਦੇ ਆਪਾਂ, ਜਿਹੜਾ ਬਾਣੀ ਨੂੰ ਛੱਡੇਗਾ, ਜੋ ਬਾਣੀ 'ਤੇ ਉਂਗਲ ਚੁੱਕੇਗਾ ਕਿੰਤੂ ਕਰੇਗਾ, ਉਹਨੂੰ ਨਾਮ ਦਾ ਸੁਪਨਾ ਵੀ ਨਹੀਂ ਆ ਸਕਦਾ। ਇਸ ਕਰਕੇ ਨਾਮ ਅਤੇ ਬਾਣੀ ਦੋਵੇਂ ਇਕੱਠੇ ਨੇ। ਰਹਿਤਨਾਮਿਆਂ ਵਿੱਚ ਵੀ ਲਿਖਿਆ ਵੀ ਨਾਮ ਬਾਣੀ ਦੀ ਕਮਾਈ ਕਰੇ, ਇਕੱਲੇ ਨਾਮ ਦੀ ਨਹੀਂ ਕਿਹਾ, ਇਕੱਲੀ ਬਾਣੀ ਦੀ ਵੀ ਨਹੀਂ ਕਿਹਾ। ਕੱਲ੍ਹ ਵੀ ਵਿਚਾਰ ਆਈ ਸੀ ਵੀ ਨਾਮ ਜਪ ਕੇ ਬਾਣੀ ਦੀ ਸਮਝ ਆਉਂਦੀ ਹੈ, ਬਾਣੀ ਪੜ੍ਹ ਕੇ ਨਾਮ ਦੀ ਪ੍ਰੇਰਣਾ ਮਿਲਦੀ ਹੈ, ਨਾਮ ਚੱਲਦਾ, ਨਾਮ ਦੀ ਪ੍ਰਾਪਤੀ ਹੁੰਦੀ ਹੈ। ਅਨ ਦਿਨ ਬਾਣੀ ਨਾਮੇ ਰਾਤਾ, ਇਹੋ ਜਿਹਾ ਗੁਰਮੁਖ ਜਨ ਜਿਹੜਾ ਗੁਰੂ ਦੀ ਸੇਵਾ ਕਰਦਾ ਉਹ ਬਾਣੀ ਅਤੇ ਨਾਮ ਦੇ ਰੰਗ ਵਿੱਚ ਰੱਤਾ ਰੰਗਿਆ ਜਾਂਦਾ ਹੈ। ਮੇਰਾ ਪ੍ਰਭ ਲਾਏ ਤਾ ਕੋ ਲਾਗੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਕਿਸੇ ਦੇ ਆਪਣੇ ਜ਼ੋਰ ਦੀ ਗੱਲ ਨਹੀਂ ਜੀ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਇਹ ਪੌੜੀ ਸਾਰੀ 'ਚ ਮਹਾਰਾਜ ਨੇ ਦੱਸਤਾ ਵੀ ਜ਼ੋਰ ਬੰਦੇ ਤੇਰਾ ਕੋਈ ਨਹੀਂ ਚੱਲਣਾ, ਲਾ ਕੇ ਵੇਖ ਲੈ, ਜ਼ੋਰ ਤਾਂ ਪਰਮੇਸ਼ਰ ਦਾ ਹੀ ਚੱਲਣਾ। ਆਖੋ ਸ੍ਰੀ ਵਾਹਿਗੁਰੂ, ਜਿਸ ਨੂੰ ਵਾਹਿਗੁਰੂ ਲਾਉਂਦਾ ਉਹ ਲੱਗ ਜਾਂਦਾ। ਮੇਰਾ ਪ੍ਰਭ ਲਾਏ, ਮੇਰਾ ਪ੍ਰਭੂ ਕਿਸੇ ਨੂੰ ਬਾਂਹ ਫੜ ਕੇ ਆਪਣੇ ਕੰਮ 'ਤੇ ਲਾਉਣਾ ਚਾਹੇ ਲਾ ਲੈਂਦਾ। ਕਈ ਵਾਰੀ ਦੇਖਿਆ ਗਿਆ ਵੀ ਜਿਹਨਾਂ ਬੰਦਿਆਂ ਬਾਰੇ ਅਸੀਂ ਸੋਚ ਨਹੀਂ ਸੀ ਸਕਦੇ ਵੀ ਇਹ ਬੰਦੇ ਵੀ ਕਦੀ ਗੁਰਦੁਆਰੇ ਮੱਥਾ ਟੇਕਣਗੇ, ਇੱਦਾਂ ਦੇ। ਮੇਰੀ ਆਪਣੀ ਲਾਈਫ ਦੇ ਵਿੱਚ ਇੱਦਾਂ ਦੇ ਬੰਦੇ ਅਸੀਂ ਦੇਖੇ ਨੇ ਵੀ ਉਹ ਤਰਕਾਂ ਕਰਦੇ ਸੀ, ਲਓ ਜੀ ਐਵੇਂ ਵਿਹਲੇ ਬੈਠੇ ਗੁਰਦੁਆਰੇ 'ਚ ਪਾਠ ਕਰੀ ਜਾਂਦੇ ਆ ਜੀ, ਕੀਰਤਨ ਕਰੀ ਜਾਂਦੇ ਆ ਜੀ, ਇਹ 'ਚ ਕੀ ਫਾਇਦਾ ਹੈ ਜੀ, ਇੱਥੋਂ ਤੱਕ ਇੱਥੋਂ ਦੀਆਂ ਗੱਲਾਂ ਕੌਣ ਕਰ ਸਕਦਾ, ਨਾਸਤਰੀ ਕਰੇਗਾ। ਉਹ ਬੰਦੇ ਇੰਨੇ ਜੁੜ ਗਏ ਗੁਰਬਾਣੀ ਨਾਲ, ਇੰਨੇ ਭਜਨ ਬੰਦਗੀ 'ਚ ਲੀਨ ਹੋ ਗਏ, ਕੀਰਤਨ 'ਚ ਇੰਨੀ ਉਹਨਾਂ ਦੀ ਕਾਇਆ ਕਲਪ ਹੋਈ ਵੀ ਉਹ ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਕਰ ਲਿਆ, ਸੁਜਾ ਸਰਲ ਹੋ ਗਿਆ, ਅਭਿਆਸੀ ਬਣ ਗਏ। ਪਹਿਲੀ ਜ਼ਿੰਦਗੀ ਦੇਖਦੇ ਤਾਂ ਦੂਜੀ ਜ਼ਿੰਦਗੀ ਦੇਖਦੇ ਬੜਾ ਫਰਕ ਹੈ। ਪਹਿਲਾਂ ਕੀ ਕਹਿੰਦੇ ਸੀ, ਪਹਿਲਾਂ ਕਿੱਦਾਂ ਸੀਗੇ, ਗੁਰਦੁਆਰੇ ਵੜਦੇ ਨਹੀਂ ਸੀ, ਫਿਰ ਉੱਥੋਂ ਨਿਕਲਦੇ ਕੋਈ ਨਹੀਂ, ਕਿਵੇਂ ਹੋ ਗਿਆ ਇਹ ਜਾਦੂ। ਇਹ ਵਾਹਿਗੁਰੂ ਦੀ ਖੇਡ ਹੈ, ਉਹਦੀ ਮਰਜ਼ੀ ਹੈ। ਜਿਹਨੂੰ ਬਾਹੋਂ ਫੜ ਕੇ ਲਾਉਣਾ ਨਾ, ਨਰਕ ਘੋਰ 'ਚੋਂ ਵੀ ਕੱਢ ਲੈਣਾ, ਨਰਕ ਵਿੱਚੋਂ, ਜਿੱਥੇ ਉਮੀਦ ਨਹੀਂ ਕੀਤੀ ਜਾ ਸਕਦੀ। ਹੁਣ ਪਿੱਛੇ ਜੀ ਕਈ ਵਾਰੀ ਨੈੱਟ 'ਤੇ ਚੰਗੀਆਂ ਚੀਜ਼ਾਂ ਵੀ ਆ ਜਾਂਦੀਆਂ, ਉਹ ਚੀਨੇ ਪਾਣੀ ਪੜਦੇ, ਚੀਨੇ ਨੇਪਾਲੀ ਸਿੰਘ ਦਾਸ ਦੇ ਨਾਲ ਰਹੇ ਗੁਰਮੁਖ ਪਿਆਰੇ, ਉਹ ਇੰਨੀ ਬਾਣੀ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੋ ਗਿਆ, ਬਾਣੀ ਪੜ੍ਹ ਕੇ ਪੜ੍ਹੀ ਜਾਣੀ, ਵੀਹ ਘੰਟੇ ਚੌਂਕੜਾ ਲਾ ਲੈਣਾ, ਇਕੱਲੇ ਹੀ ਪਾਠ ਕਰ ਦੇਣਾ ਸਾਰਾ, ਇਹੋ ਜਿਹੀ ਅਵਸਥਾ। ਕਹਿਣ ਦਾ ਮਤਲਬ ਇਹ ਹੈ ਵੀ ਕੋਈ ਪਤਾ ਨਹੀਂ ਵਾਹਿਗੁਰੂ ਕਿਸ 'ਤੇ ਕਿਰਪਾ ਕਰ ਦੇ, ਜਿਸ 'ਤੇ ਕਰ ਦੇਵੇ ਕਿਰਪਾ, ਮਹਾਰਾਜ ਕਹਿੰਦੇ ਉਹ ਲੱਗ ਜਾਂਦਾ। ਮੇਰਾ ਪ੍ਰਭ ਲਾਏ ਤਾਂ ਕੋ ਲੱਗੈ, ਤਾਂ ਕੋਈ ਲੱਗਦਾ ਆਪਣੇ ਆਪ ਨਹੀਂ। ਹਉਮੈ ਮਾਰੇ ਸਭਦੇ ਜਾਗੈ, ਪ੍ਰੋਬਲਮ ਜਿਹੜੀ ਹੈ ਉਹ ਸਾਡੀ ਹਉਮੈ ਦੀ ਹੈ ਸਾਰੀ, ਪਰਮਾਤਮਾ ਤਾਂ ਸਾਡੇ ਕੋਲ ਹੈ। ਹਉਂ ਹਉਂ ਭੀਤ ਪਇਓ ਹੈ, ਬੀਚੋ ਸੁਣਤ ਦੇਸ ਨਿਕਟਾਇਓ, ਭਾਂਭੀਰੀ ਕੇ ਪਾਤ ਪਰ ਦੋ ਬਿਨ ਪੇਖੇ ਦੂਰ ਆਇਓ। ਹਉਮੈ ਦੀ ਕੰਧ ਹੈ ਵਿੱਚ, ਉਹ ਜੇ ਢਹਿ ਜਾਵੇ ਤਾਂ ਪਰੇ ਪਰਮਾਤਮਾ ਦਾ ਹੀ ਘਰ ਹੈ, ਉਹਦਾ ਹੀ ਸਰੂਪ ਹੈ, ਉਹਦੀ ਸੇਜਾ ਹੈ। ਤੋ ਇਹ ਜਿਹੜਾ ਮੈਂ ਹੈ, ਸਰੀਰ ਕਰਕੇ, ਜਾਤੀ ਕਰਕੇ, ਜਾਂ ਆਪਣੀ ਵਿੱਦਿਆ ਕਰਕੇ, ਆਪਣੀ ਜਵਾਨੀ ਕਰਕੇ, ਆਪਣੀ ਤਾਕਤ ਕਰਕੇ, ਆਪਣੀ ਹੋਂਦ ਕਰਕੇ, ਵੀ ਮੈਂ ਫਲਾਣਾ ਸਿੰਘ ਹਾਂ, ਮੈਂ ਫਲਾਣਾ ਵਿਦਵਾਨ ਹਾਂ, ਮੈਂ ਪੜ੍ਹਿਆ ਹਾਂ, ਮੈਂ ਮੋਟਾ ਹਾਂ, ਮੈਂ ਪਤਲਾ ਹਾਂ, ਜੋ ਵੀ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਹੈ। ਹਾਂ ਮੈਂ ਇੱਕ ਪ੍ਰਕਾਰ ਦੀ ਨਹੀਂ, ਬੜੀ ਸੂਖਮ ਖੇਡਾਂ ਨੇ, ਮੈਂ ਸੁਖੀ ਹਾਂ, ਮੈਂ ਦੁਖੀ ਹਾਂ, ਇਹ ਵੀ ਹਉਮੈ 'ਚ ਹੀ ਕਹਿੰਦਾ, ਮੈਂ ਤਾਂ ਨਾਲ ਹੀ ਚੱਲ ਰਿਹਾ। ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੂਆ, ਹਉਮੈ ਵਿੱਚ ਦਿੱਤਾ, ਹਉਮੈ ਵਿੱਚ ਲਿਆ, ਹਉਮੈ ਵਿੱਚ ਖੱਟਿਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਸੱਚਿਆਰ, ਮੈਂ ਤਾਂ ਜੀ ਸੱਚ ਬੋਲਦਾ, ਇਹ ਵੀ ਹਉਮੈ 'ਚ। ਅੱਜ ਕੱਲ੍ਹ ਬੜਾ ਰੌਲਾ ਪਾਉਂਦਾ ਜੀ, ਮੈਂ ਤਾਂ ਜੀ ਸੱਚ ਬੋਲਦਾ, ਜਿਵੇਂ ਮੈਂ ਸੱਚ ਬੋਲਦਾ ਅਤੇ ਦੂਜੇ ਝੂਠ ਬੋਲਦੇ। ਚਲੋ ਤੂੰ ਸੱਚ ਹੀ ਬੋਲਦਾ ਹੈ, ਪਰ ਸੱਚ ਵੀ ਤਾਂ ਹਉਮੈ 'ਚ ਹੀ ਬੋਲਦਾ, ਹਉਮੈ ਤੋਂ ਬਾਹਰ ਨਹੀਂ। ਗੁਰੂ ਮਹਾਰਾਜ ਨੂੰ ਪੁੱਛ ਲਓ, ਹਉਮੈ ਵਿੱਚ ਸੱਚਿਆਰ ਕੂੜਿਆ। ਜੇ ਕੋਈ ਕਹੇ ਜੀ ਮੈਂ ਝੂਠ ਵੀ ਬੋਲਦਾ, ਤਾਂ ਉਹ ਵੀ ਮੈਂ ਜੀ ਬੋਲ ਰਿਹਾ, ਕਹਿੰਦਾ ਮੈਂ ਝੂਠ ਕੂੜਿਆ ਵੀ। ਸਭ ਹਉਮੈ 'ਚ ਹੀ, ਸਾਰੀ ਖੇਡ ਹਉਮੈ ਤੋਂ ਬਾਹਰ ਤਾਂ ਸ਼ਬਦ ਨਾਲ ਹੀ ਹੈ। ਜੇ ਕੋਈ ਜਾਗ ਪਵੇ, ਹਉਮੈ ਮਾਰੇ ਸ਼ਬਦੇ ਜਾਗੈ, ਮਹਾਰਾਜ ਕਹਿੰਦੇ ਜਿਹੜੀ ਆਪਣੀ ਮੈਂ ਨੂੰ ਮਾਰ ਕੇ ਸ਼ਬਦ ਦੀ ਜਾਗਣੀ ਜਾਗ ਪਵੇ, ਉਹ ਖੇਡ ਜਦੋਂ ਵਾਪਰਦੀ ਹੈ ਉਦੋਂ ਹੀ ਪਤਾ ਲੱਗਦਾ, ਦੱਸੀ ਨਹੀਂ ਜਾ ਸਕਦੀ, ਉਹਦੀ ਕਥਾ ਕੋਈ ਕਰ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਂ ਜਿਹੜੀ ਕਥਾ ਕਰਦੇ ਹਾਂ, ਉਹ ਕਥਾ ਜਿਹੜੀ ਹੈ, ਕਥ ਕਥਾ ਜੋ ਵਾਪਰਦੀ ਹੈ ਘਟਨਾ, ਉਹਦੀ ਵਿਆਖਿਆ ਨਹੀਂ ਕਰ ਸਕਦੇ। ਉੱਥੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ, ਇੱਥੇ ਉੱਥੇ ਸਦਾ ਸੁੱਖ ਆਗੈ। ਮਹਾਰਾਜ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਇੱਥੇ ਵੀ ਅਤੇ ਉੱਥੇ ਦਰਗਾਹ ਵਿੱਚ ਵੀ ਸਦਾ ਹੀ ਸੁੱਖ, ਜਿੱਥੇ ਉਹ ਜਾਣ ਜੈ ਜਾਈਏ ਤਹਾਂ ਸੁਹੇਲੇ, ਉਹ ਸੁਖੀ ਹੁੰਦੇ ਹਨ। ਸੋ ਸਾਧ ਸੰਗਤ ਜੀ, ਐਸੀ ਅਵਸਥਾ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਆਪਣੇ ਸੇਵਕਾਂ ਸਿੱਖਾਂ ਨੂੰ ਬਖਸ਼ ਦਿੰਦੇ ਹਨ। ਸੋ ਇਤਨੇ ਬਚਨ ਪ੍ਰਵਾਨ ਕਰਨੇ ਹੋਈਆਂ, ਪੁਰਨਾ ਚੁੱਕਣਾ ਚੁੱਕੀ ਨਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।